ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਬੈਠ ਕੇ ਕੀਰਤਨ ਦਾ ਰੰਗਣਾ ਸੰਭਾਲ ਲਈ ਗੁਰੂ ਪਿਆਰੇ ਸਾਧ ਸਿੰਘ ਜੀ ਫਤਿਹ ਨਾਲ ਸਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਓ ਜੀਆਂ ਨੇ ਜੋ ਗੁਰਬਾਣੀ ਆਧਾਰ 'ਤੇ ਅਲੱਗ ਅਲੱਗ ਵਿਸ਼ਿਆਂ ਉੱਪਰ 130 ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ, ਉਹਨਾਂ ਵਿੱਚੋਂ ਅੱਜ ਧਰਮ ਪ੍ਰਚਾਰ ਭਾਗ 7 ਅਧਿਆਤਮਿਕ ਪੱਖ ਆਪ ਜੀ ਸਾਹਮਣੇ ਪੜ੍ਹਨ ਲੱਗੇ ਹਾਂ। ਬੜੇ ਪਿਆਰ ਸਤਿਕਾਰ ਅਤੇ ਅਦਬ ਨਾਲ ਇਕਾਗਰਚਿਤ ਹੋ ਕੇ ਇਹਨਾਂ ਬਚਨਾਂ ਨੂੰ ਸਰਵਣ ਕਰੀਏ। ਧਰਮ ਪ੍ਰਚਾਰ ਭਾਗ 7 ਅਧਿਆਤਮਿਕ ਪੱਖ। ਗੁਰੂਆਂ ਅਵਤਾਰਾਂ ਨੇ ਰਾਕਸ਼ੀ ਬੁੱਧੀ ਵਾਲੇ ਇਨਸਾਨਾਂ ਨੂੰ ਚੰਗੇਰੀ ਅਤੇ ਉਚੇਰੀ ਸੇਧ ਦੇ ਕੇ ਇਨਸਾਨੀਅਤ ਸਿਖਾਉਣ ਲਈ, ਇਨਸਾਨਾਂ ਨੂੰ ਦੇਵਤੇ ਬਣਾਉਣ ਲਈ, ਆਤਮਿਕ ਮੰਡਲ ਦੀ ਸੋਝੀ ਅਤੇ ਪ੍ਰੇਰਣਾ ਦੇਣ ਲਈ, ਆਤਮਿਕ ਮੰਡਲ ਦੇ ਪ੍ਰਕਾਸ਼ ਅਥਵਾ ਸ਼ਬਦ ਨਾਮ ਦੀ ਲਾਲਸਾ, ਭੁੱਖ ਪਿਆਸ ਜਗਾਉਣ ਲਈ, ਇਸ ਆਤਮਿਕ ਭੁੱਖ ਜਾਂ ਰੁਚੀ ਦੁਆਰਾ ਆਤਮਿਕ ਮੰਡਲ ਦੀ ਖੋਜ ਅਤੇ ਘਾਲਣਾ ਕਰਾਉਣ ਲਈ, ਘਾਲਣਾ ਦੁਆਰਾ ਅੰਤ ਵਿੱਚ ਆਤਮਿਕ ਬਖਸ਼ਿਸ਼ ਗੁਰਪ੍ਰਸਾਦ ਦੇ ਪਾਤਰ ਬਣਨ ਲਈ ਸਮੇਂ ਸਮੇਂ ਸਿਰ ਲੋੜ ਅਨੁਸਾਰ ਭਿੰਨ ਭਿੰਨ ਧਰਮ ਰਚੇ ਸੀ। ਪਰ ਇਨਸਾਨੀ ਜੂਨ ਨੇ ਦਿਮਾਗੀ ਬਾਹਰਮੁਖੀ ਵਿਗਿਆਨਿਕ ਮਾਇਕੀ ਗਿਆਨ ਦਾ ਤਾਂ ਬੇਅੰਤ ਵਾਧਾ ਕੀਤਾ ਹੈ, ਜਿਸ ਦੀਆਂ ਚਿਲਕਵੀਆਂ ਮਨਮੋਹਣੀਆਂ ਲਿਸ਼ਕਾਂ ਦੇ ਚਮਤਕਾਰ ਨੇ ਲੋਕਾਂ ਦੇ ਮਨ ਇਤਨੇ ਚੁੰਝਾ ਦਿੱਤੇ ਹਨ ਕਿ ਜੀਵ ਆਪਣੇ ਕੇਂਦਰ ਰੱਬ ਨੂੰ ਭੁੱਲ ਕੇ ਅੰਨੇ ਵਾਹ ਮਾਇਆ ਦੀ ਛਾਇਆ ਪਿੱਛੇ ਸਰਪੜ ਘੋੜ ਦੌੜ ਲਗਾ ਰਹੇ ਹਨ। ਇਸ ਤਰ੍ਹਾਂ ਮਨੁੱਖ ਨੇ ਮਾਇਕੀ ਜੀਵਨ ਦੇ ਬੇਲੋੜੇ ਰੁਝੇਵੇਂ ਇਤਨੇ ਵਧਾ ਲਏ ਹਨ ਕਿ ਇਨਸਾਨ ਨੂੰ ਉਚੇਰੇ ਚੰਗੇਰੇ ਆਤਮਿਕ ਗਿਆਨ ਦਾ ਖਿਆਲ ਹੀ ਨਹੀਂ ਆਉਂਦਾ, ਰੁਚੀ ਹੀ ਨਹੀਂ, ਲੋੜ ਹੀ ਨਹੀਂ, ਫੁਰਸਤ ਹੀ ਨਹੀਂ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਦੀਆਂ ਦੇ ਲੰਬੇ ਅਰਸੇ ਵਿੱਚ ਧਰਮਾਂ ਦੀ ਬਹੁਲਤਾ ਅਤੇ ਫਿਰਕਿਆਂ ਦੀ ਪ੍ਰਫੁੱਲਤਾ ਅਤੇ ਇਤਨੇ ਨਵੀਨ ਅਤੇ ਸੌਖੇ ਧਰਮ ਪ੍ਰਚਾਰ ਦੇ ਸਾਧਨਾਂ ਦੇ ਬਾਵਜੂਦ ਇਨਸਾਨ ਦੀ ਇਹ ਮਾਨਸਿਕ ਧਾਰਮਿਕ ਗਿਲਾਨੀ ਵਾਲੀ ਦੁਰਦਸ਼ਾ ਵਧਦੀ ਜਾ ਰਹੀ ਹੈ। ਇਹ ਸਾਰੀ ਦੁਖਦਾਈ ਮਾਨਸਿਕ ਅਤੇ ਧਾਰਮਿਕ ਗਿਰਾਵਟ ਅਤੇ ਗਿਲਾਨੀ ਸਪਸ਼ਟ ਤੌਰ 'ਤੇ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦੇ ਹਰ ਪੱਖ ਤੋਂ ਪ੍ਰਤੱਖ ਜ਼ਾਹਰ ਹੋ ਰਹੀ ਹੈ। ਇਹ ਸਰਬੱਗ ਅਤੇ ਸਰਬਪੱਖੀ ਗਿਲਾਨੀ ਸਾਡੇ ਜੀਵਨ ਦੇ ਤਾਣੇ ਪੇਟੇ ਅਤੇ ਰਗੋ ਰਿਸ਼ੇ ਵਿੱਚ ਇਤਨੀ ਧਸ ਗਈ ਹੈ, ਵਸ ਗਈ ਹੈ, ਰਸ ਗਈ ਹੈ, ਰਲ ਗਈ ਹੈ, ਸਮਾ ਗਈ ਹੈ ਕਿ ਸਾਡੇ ਜੀਵਨ ਦਾ ਆਚਾਰ ਅਤੇ ਆਧਾਰ ਇਹੀ ਬਣ ਗਿਆ ਹੈ, ਜਿਸ ਕਾਰਨ ਧਰਮਿਕ ਵਾਧੂ ਜਿਹਾ ਬੇਲੋੜਾ ਫੋਕਾ ਜਿਹਾ ਵਿਖਾਵੇ ਵਾਲਾ ਮੁਰਦਾ ਸਾਧਨ ਹੀ ਬਣ ਕੇ ਰਹਿ ਗਿਆ ਹੈ। ਇਸ ਤਰ੍ਹਾਂ ਧਰਮ ਨੂੰ ਅਸੀਂ ਆਪਣੇ ਜੀਵਨ ਵਿੱਚ ਉੱਚੇ ਸੁੱਚੇ ਸ਼ਰਧਾ ਭਾਵਨੀ ਵਾਲੇ ਦਰਜੇ ਤੋਂ ਲਾਹ ਕੇ ਉਸ ਦੀ ਥਾਂ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਦੀ ਹੋਮੇ ਦਾ ਰਾਜ ਹੀ ਕਾਇਮ ਕਰ ਦਿੱਤਾ ਹੈ। ਆਪਣੀਆਂ ਮਾਇਕੀ ਨੀਵੀਆਂ ਰੁਚੀਆਂ ਦੀ ਰੰਗਣ ਚਾੜ ਕੇ ਅਸੀਂ ਧਰਮ ਵਿੱਚ ਗਿਲਾਨੀ ਲੈ ਆਉਂਦੀ ਹੈ ਅਤੇ ਧਰਮ ਨੂੰ ਆਪਣੇ ਸਵਾਰਥ ਲਈ ਵਰਤਦੇ ਹਾਂ। ਇਸ ਤਰ੍ਹਾਂ ਆਪਣੀ ਹੋਮੇ ਨੂੰ ਪੱਠੇ ਪਾਲ ਕੇ ਪਾਲ ਰਹੇ ਹਾਂ। ਧਰਮਹੀਣ ਬੇਲਗਾਮੀ ਪੱਲੀ ਹੋਈ ਹੋਮੇ ਦੀਰਘ ਰੋਗ ਨੇ ਚਾਰ ਸਫੇਰੇ ਅੰਦਰ ਬਾਹਰ ਸਾਰੀ ਦੁਨੀਆਂ ਵਿੱਚ ਮੋਹ ਮਾਇਆ ਲਵ ਲੋਭ ਮੈਂ ਮੇਰੀ ਅਤੇ ਤਿਸ਼ਨਾ ਦੀਆਂ ਅੱਗਾਂ ਦੇ ਭਾਂਬੜ ਮਚਾ ਛੱਡੇ ਹਨ ਅਤੇ ਆਤਿਸ਼ ਦੁਨੀਆਂ ਬਣਾ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਈਰਖਾ ਦੁਆਦ ਵਿਵਾਦ ਲੁੱਟ ਕਸੁੱਟ ਵੈਰ ਵਿਰੋਧ ਲੜਾਈਆਂ ਝਗੜੇ ਅਤੇ ਖੂਨ ਖਰਾਬੇ ਦਾ ਭੜਥੂ ਮੱਚਿਆ ਹੋਇਆ ਹੈ ਅਤੇ ਧਰਮ ਦੇ ਨਾਂ 'ਤੇ ਅਤਿਆਚਾਰ ਅਤੇ ਜ਼ੁਲਮ ਹੋ ਰਹੇ ਹਨ। ਧਾਰਮਿਕ ਰੁਚੀ ਵਾਲੀ ਨੇਕ ਰੂਹ ਲਈ ਇਹੋ ਜਿਹੇ ਸਾਹ ਘੁੱਟਵੇਂ ਅਤੇ ਸਹਿਮ ਵਾਲੇ ਮਾਹੌਲ ਵਿੱਚ ਜੀਣਾ ਠੀਣਾ ਅਤੇ ਧਰਮ ਦੇ ਆਦੇਸ਼ 'ਤੇ ਚੱਲਣਾ ਅਤ ਮੁਸ਼ਕਲ ਹੋ ਗਿਆ ਹੈ, ਕਿਉਂਕਿ ਉਸ ਨੂੰ ਜੀਵਨ ਦੇ ਹਰ ਪੱਖ ਵਿੱਚ ਗਿਲਾਨੀ ਦਾ ਹੀ ਕਰਪਸ਼ਨ ਦਾ ਹੀ ਸਾਹਮਣਾ ਅਤੇ ਟਾਕਰਾ ਕਰਨਾ ਪੈਂਦਾ ਹੈ। ਗਿਲਾਨੀ ਨਾਲ ਭਰਪੂਰ ਮਾਹੌਲ ਵਿੱਚ ਕੁਝ ਦੇਰ ਤਾਈਂ ਤਾਂ ਨੇਕ ਧਰਮੀ ਬੰਦੇ ਟਾਕਰਾ ਕਰਦੇ ਹਨ, ਪਰ ਸਮਾਂ ਪਾ ਕੇ ਪੰਜਾਂ ਵਿਕਾਰਾਂ ਦੀ ਡਾਢੀ ਹਠੀਲੀ ਫੌਜ ਇਹਨਾਂ ਨੂੰ ਖੇਦ ਕਰੇ ਅਰ ਬਹੁਤ ਸੰਤਾਵੇ ਨੀਤ ਡਸੇ ਬਟਵਾਰੀ ਆਦਿ ਦੇ ਡਰਾਵਿਆਂ ਧਮਕੀਆਂ ਨਾਲ ਆਪਣੇ ਵਰਗਾ ਹੀ ਬਣਾ ਲੈਂਦੀਆਂ ਹਨ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਧਰਮ ਅਤੇ ਧਰਮ ਅਸਥਾਨਾਂ ਵਿੱਚੋਂ ਸਾਨੂੰ ਸ਼ਾਂਤੀ ਦੇ ਠੰਡ ਮਿਲਣੀ ਸੀ, ਉੱਥੇ ਵੀ ਅਸੀਂ ਆਪੂ ਲਾਈ ਹੋਈ ਅੱਗ ਦੀਆਂ ਲਾਟਾਂ ਨਾਲ ਲੈ ਗਏ, ਮਾਇਕੀ ਤਿਸ਼ਨਾ ਦੇ ਭਾਂਬੜ ਮਚਾ ਦਿੱਤੇ ਅਤੇ ਈਰਖਾ ਦੁਐਤ ਵੈਰ ਵਿਰੋਧ ਦਾ ਅਖਾੜਾ ਬਣਾ ਕੇ ਭੜਥੂ ਬਣਾ ਦਿੱਤਾ ਹੈ। ਪਰ ਹਾਏ, ਠੰਡ ਕਿੱਥੇ, ਸ਼ਾਂਤੀ ਕਿੱਥੇ, ਸੁੱਖ ਕਿੱਥੇ, ਚੈਨ ਕਿੱਥੇ, ਧਰਮ ਕਿੱਥੇ? ਇਹ ਆਤਿਸ਼ ਦੁਨੀਆ ਵਿੱਚ ਕੋਈ ਵਿਰਲਾ ਹਰਿਆ ਬੂਟ ਗੁਰਮੁਖ ਪਿਆਰਾ ਹੀ ਬਚਦਾ ਹੈ ਜਿਸ ਨੇ ਖੁਨਕ ਨਾਮ ਖੁਦਾਇਆ ਦਾ ਆਸਰਾ ਲਿਆ ਹੈ। ਤਦੇ ਗੁਰਬਾਣੀ ਵਿੱਚ ਮਨ ਮੇਰੇ ਗਹੁ ਹਰ ਨਾਮ ਕਾ ਔਲਾ ਤੁਝੇ ਨਾ ਲਾਗੈ ਤਾਤਾ ਝੋਲਾ ਦਾ ਉਪਦੇਸ਼ ਦਿੜਾਇਆ ਹੈ। ਇਸ ਭਿਆਨਕ ਅਤੇ ਦੁਖਦਾਈ ਮਾਨਸਿਕ ਅਤੇ ਧਾਰਮਿਕ ਅਧੋਗਤੀ ਦਾ ਕਾਰਨ ਧਰਮ ਨਹੀਂ ਹੋ ਸਕਦਾ, ਕਿਉਂਕਿ ਧਰਮ ਤਾਂ ਸਾਨੂੰ ਉਚੇਰੀ ਚੰਗੇਰੀ ਆਤਮਿਕ ਸਿਹਤ ਵੱਲ ਪ੍ਰੇਰਦਾ ਅਤੇ ਅਗਵਾਈ ਕਰਦਾ ਹੈ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਏਕੋ ਧਰਮ ਜਿਹੜੇ ਸੱਚ ਕੋਈ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ। ਵੇਦ ਪੁਰਾਣ ਸਿਮਰਤ ਕੇ ਮਤ ਸੁਣ ਨਿਮਕ ਨਹੀਏ ਬਸਾਵੇ। ਇਸ ਤੋਂ ਸਪਸ਼ਟ ਹੈ ਕਿ ਸਾਡੀ ਗਿਰਾਵਟ ਅਤੇ ਗਿਲਾਨੀ ਦਾ ਮੂਲ ਕਾਰਨ ਨਾ ਵਿਚਾਰਨਾ ਹੈ ਜਾਂ ਓਪਰਾ ਅਤੇ ਗਲਤ ਵਿਚਾਰ ਹੈ। ਇਸ ਤਰ੍ਹਾਂ ਸਾਡੇ ਧਾਰਮਿਕ ਨਿਸ਼ਚੇ ਵੀ ਗਲਤ ਹੋ ਸਕਦੇ ਹਨ, ਜਿਸ ਕਾਰਨ ਅਸੀਂ ਆਤਮਿਕ ਮੰਡਲ ਤੋਂ ਆਈ ਹੋਈ ਅਨੁਭਵੀ ਬਾਣੀ ਦੀ ਅੰਤਰੀ ਭਾਵਨਾ ਅਤੇ ਅਸਲੀ ਉੱਚੇ ਸੁੱਚੇ ਉਪਦੇਸ਼ ਨੂੰ ਆਪਣੀਆਂ ਸਿਆਣਪਾਂ ਦਿਮਾਗੀ ਉਕਤੀਆਂ ਜੁਗਤੀਆਂ ਦੁਆਰਾ ਅਲਪ ਬੁੱਧੀ ਦੇ ਪ੍ਰਯਣ ਕਰਕੇ ਆਪੋ ਆਪਣੇ ਮਨ ਦੀ ਰੰਗਤ ਝਾੜ ਕੇ ਦਿਮਾਗੀ ਸ਼ੁਗਲ ਹੀ ਬਣਾ ਛੱਡਿਆ ਹੈ ਅਤੇ ਇਸੇ ਓਪਰੇ ਜੇ ਬਾਹਰਮੁਖੀ ਦਿਮਾਗੀ ਗਿਆਨ ਦਾ ਹੀ ਪ੍ਰਚਾਰ ਕਰੀ ਜਾਂਦੇ ਹੈ। ਇਹ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਹਉਮੈ ਦੇ ਦਾਰੇ ਅੰਦਰ ਦੂਜੇ ਭਾਵ ਵਿੱਚ ਮਾਇਕੀ ਭਰਮ ਪਲਾਵੇ ਦੇ ਹਨੇਰ ਵਿੱਚ ਮਨੋਕਲਪਿਤ ਧਾਰਮਿਕ ਨਿਸ਼ਚਿਆਂ ਦੇ ਆਧਾਰ 'ਤੇ ਹੋ ਰਿਹਾ ਹੈ ਅਤੇ ਇਸ ਦਾ ਅਸਰ ਵੀ ਸਾਡੀ ਬੁੱਧੀ ਦੇ ਦਾਇਰੇ ਤਾਹੀਂ ਸੀਮਤ ਹੈ, ਜਿਸ ਕਾਰਨ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਇਹ ਮਨੋਕਲਪਿਤ ਨਿਸ਼ਚੇ ਵੀ ਸਮੇਂ ਸਮੇਂ ਸਿਰ ਦਿਮਾਗੀ ਰੁਚੀ ਅਤੇ ਮਾਇਕੀ ਸਵਾਰਥ ਅਨੁਸਾਰ ਬਦਲਦੇ ਰਹਿੰਦੇ ਹਨ। ਹੋ ਪੰਡਿਤ ਹੋ ਚਤੁਰ ਸਿਆੜਾ ਕਰਨੇ ਹਾਰ ਨ ਬੁਝੇ ਬਿਗਾਨਾ, ਹਮ ਬੜ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾ ਨਾਸੀ। ਹੋ ਵਿੱਚ ਸਚਿਆਰ ਕੁੜਿਆਰ ਹੋ ਵਿੱਚ ਪਾਪ ਪੁੰਨ ਵਿਚਾਰ। ਇਸ ਤਰ੍ਹਾਂ ਆਤਮਕ ਮੰਡਲ ਦੀ ਰੋਸ਼ਨੀ ਵਿੱਚੋਂ ਆਈ ਹੋਈ ਅਨੁਭਵੀ ਗੁਰਬਾਣੀ ਦੇ ਆਸ਼ੇ ਆਦੇਸ਼ ਜੀਵਨ ਸੇਧ ਅਗਵਾਈ ਆਤਮਕ ਗਿਆਨ ਆਤਮਿਕ ਪ੍ਰਕਾਸ਼ ਆਤਮਿਕ ਪ੍ਰੇਮ ਪਿਆਰ ਮਹਾਰਸ ਸ਼ਬਦ ਨਾਮ ਤੋਂ ਅਸੀਂ ਦੁਰੇ ਡਿੱਤੇ ਵਾਂਝੇ ਜਾ ਰਹੇ ਹਾਂ। ਸੜਿਆ ਸੁੱਕਿਆ ਵੀਰਾਨ ਮਰੂਥਲ ਮੀਲਾਂ ਵਿੱਚ ਫੈਲਿਆ ਹੁੰਦਾ ਹੈ। ਇਸ ਵਿੱਚ ਕਿਤੇ ਕਿਤੇ ਪਾਣੀ ਦਾ ਸੋਮਾ ਫੁੱਟਿਆ ਹੁੰਦਾ ਹੈ, ਜਿਸ ਦੇ ਦੁਆਲੇ ਹਰਿਆਵਲ ਦਾ ਨਿੱਕਾ ਜਿਹਾ ਟਾਪੂ ਬਣ ਜਾਂਦਾ ਹੈ ਅਤੇ ਇਸ ਵਿੱਚ ਜੀਵਨ ਲਹਿਰ ਪ੍ਰਤੀਤ ਹੁੰਦੀ ਹੈ। ਇਹਨਾਂ ਹਰਿਆਂ ਟਾਪੂਆਂ ਨੂੰ ਅੰਗਰੇਜ਼ੀ ਵਿੱਚ ਓਜ਼ਿਸ ਕਿਹਾ ਜਾਂਦਾ ਹੈ। ਮਾਰੂਥਲ ਦੇ ਰਾਹੀਆਂ ਲਈ ਇਹ ਹਰੇ ਟਾਪੂ ਜੀਵਨ ਆਧਾਰ ਹਨ। ਐਨ ਇਸੇ ਤਰ੍ਹਾਂ ਸਾਡਾ ਤ੍ਰੈਗੁਣੀ ਮਾਇਕੀ ਮਾਨਸਿਕ ਜੀਵਨ ਹੈ, ਜੋ ਕਿ ਮੂੰਹ ਮਹਿ ਦੀ ਅੱਗ ਨਾਲ ਸੜਿਆ ਸੁੱਕਿਆ ਵੀਰਾਨ ਮਾਰੂਥਲ ਵਾਂਗ ਬਣ ਜਾਂਦਾ ਹੈ। ਗੁੱਜੀ ਪਾਏ ਜਲੈ ਸੰਸਾਰਾ, ਭਗਤ ਨ ਵਿਆਪੇ ਮਾਇਆ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਇਸ ਆਪ ਬਣਾਏ ਮਾਨਸਿਕ ਅਗਨ ਸੋਗ ਸਾਗਰ ਵਿੱਚ ਜੀਵ ਤਰ੍ਹਾਂ ਤਰ੍ਹਾਂ ਕਰਦਾ ਹੋਇਆ ਦੁਖਦਾਈ ਜੀਵਨ ਬਤੀਤ ਕਰ ਰਿਹਾ ਹੈ। ਬਹੁਤੀ ਖਲਕਤ ਇਸੀ ਅਗਨ ਸੋਗ ਸਾਗਰ ਵਿੱਚ ਹੀ ਢੀਟ ਹੋ ਕੇ ਮਸਤ ਹੋਈ ਪਈ ਹੈ, ਪਰ ਕਈ ਰੂਹਾਂ ਇਸ ਤੋਂ ਬਚਣ ਲਈ ਧਰਮ ਦਾ ਆਸਰਾ ਲੈਂਦੀਆਂ ਹਨ, ਜਿੱਥੋਂ ਉਹਨਾਂ ਨੂੰ ਮਾੜਾ ਮੋਟਾ ਓਪਰਾ ਜਿਹਾ ਦਿਲਾਸਾ ਮਿਲ ਜਾਂਦਾ ਹੈ। ਪਰ ਕਈ ਟਾਵੀਆਂ ਟਾਵੀਆਂ ਰੂਹਾਂ ਦੀ ਮਾਇਕੀ ਮੰਡਲ ਦੇ ਅਖੋਤੀ ਜਾਂ ਕਰਮਕਾਂਡੀ ਧਰਮਾਂ ਨਾਲ ਤਸੱਲੀ ਨਹੀਂ ਆਉਂਦੀ ਅਤੇ ਉਹ ਕੋਈ ਓਪਰੇ ਉਚੇਰੇ ਸੁਚੇਰੇ ਆਤਮਿਕ ਹੁਲਾਰੇ ਵੱਲ ਉਹ ਕੋਈ ਉਚੇਰੇ ਸੁਚੇਰੇ ਆਤਮਿਕ ਹੁਲਾਰੇ ਵਾਲੀ ਠੰਡ ਜਾਂ ਆਤਮ ਰਸ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ। ਐਸੀਆਂ ਵਿਰਲੀਆਂ ਪਿਆਸੀਆਂ ਰੂਹਾਂ ਦੀ ਸੱਚੀ ਸੁੱਚੀ ਤੀਬਰ ਆਤਮਿਕ ਭੁੱਖ ਜਾਂ ਕਾਂਖੀ ਉੱਤੇ ਰੀਝ ਕੇ ਸਤਿਗੁਰੂ ਉਹਨਾਂ 'ਤੇ ਮਿਹਰ ਕਰਦੇ ਹਨ ਅਤੇ ਕਿਸੇ ਆਤਮਿਕ ਹਰੇ ਟਾਪੂ ਅਥਵਾ ਸਾਧ ਸੰਗਤ ਦੀ ਸੋਝੀ ਜਾਂ ਮੇਲ ਬਖਸ਼ਦੇ ਹਨ। ਮਹਾਂ ਉਦਿਆਨ ਅਟਵੀ ਅਤੇ ਕਾਢੇ ਮਾਰਗ ਸੰਤ ਕਹਿਓ, ਮਾਰਗ ਪਾਏ ਉਦਿਆਨ ਮੈਂ ਗੁਰਦੱਸੇ ਭੇਤ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰਸਿਓ ਰੰਗ। ਇਹ ਹਰਿਆ ਟਾਪੂ ਕੋਈ ਦਿਸਣ ਹਰ ਜਗ੍ਹਾ ਨਹੀਂ, ਇਹ ਤਾਂ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਅੰਤਰ ਆਤਮੇ ਹਿਰਦੇ ਅੰਦਰ ਪ੍ਰੇਮ ਭਾਵਨਾ, ਪਿਰਮ ਰਸ, ਪਿਰਮ ਪਿਆਲਾ, ਆਤਮਿਕ ਪ੍ਰਕਾਸ਼, ਪ੍ਰੇਮ ਰੰਗ, ਆਤਮਿਕ ਖੇੜਾ, ਇਲਾਹੀ ਮਹਿਕ, ਆਤਮਿਕ ਸ਼ਾਂਤੀ, ਪਿਆਰ ਛੋ, ਪਿਆਰ ਟੁੰਬਣੀ, ਰੁਣ ਝੁਣ, ਜੀਵਨ ਰੌ, ਸ਼ਬਦ ਨਾਮ, ਪ੍ਰੇਮ ਸੁਪਨਾ ਦੇ ਰੂਪ ਵਿੱਚ ਸਫੁੱਟਿਤ ਹੋ ਕੇ ਪ੍ਰਕਾਸ਼ਿਤ ਹੁੰਦੇ ਹਨ। ਇਸ ਤਰ੍ਹਾਂ ਇਹ ਗੁਰਮੁਖ ਜਨ ਤੁਰਦੇ ਫਿਰਦੇ ਹਰਿਆ ਬੂਟ ਮੋਬਾਈਲ ਓਜ਼ਿਸ ਇਸ ਕਲਯੁਗੀ ਗੁੱਜੀ ਪਾਏ ਜ਼ਿਲ੍ਹੇ ਸੰਸਾਰਾਂ ਦੇ ਅੰਦਰ ਆਤਮਿਕ ਹਰਿਆ ਟਾਪੂ ਬਣ ਕੇ ਵਿਚਰਦੇ ਹਨ ਅਤੇ ਜਿੱਥੇ ਜਾਂਦੇ ਹਨ ਫੁੱਲਾਂ ਦੀ ਤਰ੍ਹਾਂ ਆਪਣੇ ਆਤਮਿਕ ਜੀਵਨ ਦੀ ਮਹਿਕ ਦੁਆਰਾ ਔਰਾ ਦੁਆਰਾ ਖੁਸ਼ਬੋ, ਰਸ, ਰੰਗ, ਸ਼ਾਂਤੀ, ਪ੍ਰੀਤ, ਪ੍ਰੇਮ, ਚਾਓ, ਖੁਸ਼ੀ, ਮਸਤੀ ਦੇ ਕੇ ਛੋ ਲਾ ਕੇ ਅਛੋਪ ਹੀ ਛੋ ਲਾ ਦਿੰਦੇ ਹਨ। ਲੱਗੀ ਲਾਗ ਸੰਤ ਸੰਗਾਰਾ, ਇਸ ਤਰ੍ਹਾਂ ਉੱਤਮ ਜਗਿਆਸੂਆਂ ਦੇ ਮਾਇਕੀ ਜੀਵਨ ਨੂੰ ਸਿਮਰਨ ਜੀਵਨ ਵਿੱਚ ਬਦਲ ਕੇ ਉਹਨਾਂ ਦੇ ਅੰਤਰ ਆਤਮੇ ਆਤਮਿਕ ਜੀਵਨ ਦੀ ਕਾਂਖੀ ਭੁੱਖ ਪਿਆਸ ਲੱਗ ਜਾਂਦੀ ਹੈ। ਇਸ ਤਰ੍ਹਾਂ ਉੱਤਮ ਜਗਿਆਸੂਆਂ ਦੇ ਮਾਇਕੀ ਜੀਵਨ ਨੂੰ ਸਿਮਰਨ ਜੀਵਨ ਵਿੱਚ ਬਦਲ ਕੇ ਉਹਨਾਂ ਦੇ ਅੰਤਰ ਆਤਮੇ ਆਤਮਿਕ ਜੀਵਨ ਦੀ ਕਾਂਖੀ ਭੁੱਖ ਪਿਆਸ ਲੱਗ ਜਾਂਦੀ ਹੈ। ਇਸ ਤਰ੍ਹਾਂ ਇਹ ਬਖਸ਼ੇ ਹੋਏ ਗੁਰਮੁਖ ਪਿਆਰੇ ਆਤਮਿਕ ਮੰਡਲ ਦੇ ਅਨੁਭਵੀ ਧਰਮ ਦੇ ਸੱਚੇ ਸੁੱਚੇ ਇਲਾਹੀ ਪ੍ਰਚਾਰਕ ਹੁੰਦੇ ਹਨ। ਇਹਨਾਂ ਦੇ ਧਰਮ ਪ੍ਰਚਾਰ ਦਾ ਜ਼ਰੀਆ ਕਿਸੇ ਬਾਹਰਲੇ ਦਿਮਾਗੀ ਗਿਆਨ 'ਤੇ ਆਧਾਰਿਤ ਨਹੀਂ ਹੁੰਦਾ, ਬਲਕਿ ਫੁੱਲ ਦੀ ਖੁਸ਼ਬੂ ਵਾਂਗ ਉਹਨਾਂ ਦੇ ਅੰਤਰ ਆਤਮੇ ਆਤਮਿਕ ਪ੍ਰਕਾਸ਼ ਦੀਆਂ ਤੀਖਣ ਕਿਰਨਾਂ ਗੁਰੂ ਦੀ ਨਦਰ ਕਰਮ ਦੁਆਰਾ ਕਮਾਏ ਹੋਏ ਗੁਰਮੁਖੀ ਜੀਵਨ ਵਿੱਚੋਂ ਸੁੱਤੇ ਸਿੱਧੀ ਸਫੁੱਟਤ ਹੁੰਦੀਆਂ ਹਨ। ਇਸ ਤਰ੍ਹਾਂ ਇਹ ਗੁਰਮੁਖ ਜਨ ਆਪ ਜਪੋ ਅਵਰ ਨਾਮ ਜਪਾਵੋ ਵਾਲੇ ਉਪਦੇਸ਼ ਨੂੰ ਚੁੱਪ ਚੁਪੀਤੇ ਅਣਜਾਣੇ ਸਹਿਜ ਸੁਭਾਈ ਕਮਾ ਰਹੇ ਹੁੰਦੇ ਹਨ। ਇਹਨਾਂ ਵਿੱਚ ਹੋਂਧਾਰੀ ਦਿਮਾਗੀ ਪ੍ਰਚਾਰਕਾਂ ਵਾਂਗ ਹਉਮੈ ਲੇਸ ਮਾਤਰ ਵੀ ਨਹੀਂ ਹੁੰਦੀ। ਤਦੇ ਗੁਰਬਾਣੀ ਵਿੱਚ ਇਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਇਤਨੀ ਵਡਿਆਈ ਕੀਤੀ ਗਈ ਹੈ ਅਤੇ ਇਹਨਾਂ ਪਿਆਰਿਆਂ ਦੀ ਮਹਿਮਾ ਵਿੱਚ ਹੀ ਫਰਮਾਇਆ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੈ ਅਤੇ ਨਾਲ ਹੀ ਜੋਦੜੀ ਕਰਨੀ ਸਿਖਾਈ ਹੈ। ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੇ ਮਾਰਗ ਦਿਖਲਾਵੇ, ਇਸ ਜਨ ਕੇ ਹੋ ਮਲਮਲ ਧੋਵਾਂ ਪਾਓ, ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਵਿਹਾਵੇ। ਗੁਰਮੁਖ ਕੋਟ ਉਧਾਰਦਾ ਭਾਈ ਦੇ ਨਾਵੇਂ ਇਹ ਕਣੀ, ਇਹ ਇਲਾਹੀ ਧਰਮ ਪ੍ਰਚਾਰ ਇਲਾਹੀ ਰਜ਼ਾ ਵਿੱਚ ਨਾਲ ਲਿਖੇ ਹੁਕਮ ਅਨੁਸਾਰ ਆਪ ਮੁਹਾਰੇ ਚੁੱਪ ਚੁਪੀਤੇ ਅਛੋਪ ਸਦੀਵੀ ਹੋ ਰਿਹਾ ਹੈ। ਇਸ ਵਿੱਚ ਇਨਸਾਨ ਦੇ ਦਿਮਾਗੀ ਗਿਆਨ, ਸਿਆਣਪ, ਉਕਤੀਆਂ ਜੁਗਤੀਆਂ, ਫਿਲਾਸਫੀਆਂ ਅਤੇ ਹੋਮੇ ਦੀ ਕੋਈ ਅੰਸ਼ ਨਹੀਂ ਹੁੰਦੀ। ਇਹਨਾਂ ਗੁਰਮੁਖ ਪਿਆਰਿਆਂ ਦੀਆਂ ਆਤਮਾਵਾਂ ਦੇ ਪਿੱਛੇ ਸਤਿਗੁਰੂ ਦੀ ਰਜ਼ਾ, ਮਿਹਰ, ਬਖਸ਼ਿਸ਼, ਗੁਰਪ੍ਰਸਾਦ ਦਾ ਪ੍ਰਕਾਸ਼ ਅਤੇ ਸ਼ਕਤੀ ਕੰਮ ਕਰਦੀ ਹੈ। ਇਹਨਾਂ ਗੁਰਮੁਖ ਪਿਆਰਿਆਂ ਦੀਆਂ ਆਤਮਾਵਾਂ ਦੇ ਪਿੱਛੇ ਸਤਿਗੁਰ ਦੀ ਰਜ਼ਾ, ਮਿਹਰ, ਬਖਸ਼ਿਸ਼, ਗੁਰਪ੍ਰਸਾਦ ਦਾ ਪ੍ਰਕਾਸ਼ ਅਤੇ ਸ਼ਕਤੀ ਕੰਮ ਕਰਦੀ ਹੈ। ਜਦ ਕਦੀ ਸਤਿਗੁਰੂ ਦੀ ਕਿਸੇ ਅਭਲਾਖੀ ਜਗਿਆਸੂ ਉੱਤੇ ਨਦਰ ਕਰਮ ਹੁੰਦੀ ਹੈ ਤਾਂ ਆਪਣੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਵਿੱਚ ਦੀ ਛੋ ਬਚਨਾ, ਨਦਰ ਕਟਾਕ, ਇਲਾਹੀ ਕਿਰਨਾ, ਪ੍ਰੇਮ ਤੀਰ ਅਛੋਪ ਹੀ ਤਸ ਵਸ ਰਸ ਜਾਂਦੇ ਹਨ ਅਤੇ ਉਹ ਬਖਸ਼ਿਆ ਹੋਇਆ ਜੀਵ ਆਤਮ ਮੰਡਲ ਦੇ ਇਲਾਹੀ ਲਿਸ਼ਕਾਰੇ ਦੇ ਅਸਰ ਹੇਠ ਆਪ ਮੁਹਾਰੇ ਕਹਿ ਉੱਠਦਾ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ, ਅਨੰਤ ਧੁਨੀ ਮੇਰਾ ਮਨ ਮੋਹਿਓ ਅਚਰਜ ਤਾਂ ਕੇ ਸਵਾਦ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਦਾ ਹੈ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਤੇਰਾ ਜਨ ਰਾਮ ਰਸਾਇਨ ਮਾਤਾ, ਪ੍ਰੇਮ ਰਸਾਨ ਜਾਗੋ ਉਪਜੀ ਛੋੜ ਨਕ ਤੂੰ ਜਾਤਾ, ਅਚਰਜ ਕਿਛ ਕਹਿ ਨਾ ਜਾਈ, ਬਸ ਅਗੋਚਰ ਭਾਈ ਮੋਲ ਨਹੀਂ ਕੁਛ ਕਰਨੇ ਜੋਗਾ, ਕਿਆ ਕੋ ਕਹੇ ਸੁਣਾਵੇ, ਕਥਨ ਕਹਿਣ ਕੋ ਸੋਝੀ ਨਾਹੀਂ, ਜੋ ਪੇਖੇ ਤਿਸ ਬਣ ਆਵੇ। ਇਸ ਤਰ੍ਹਾਂ ਜਗਿਆਸੂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਆਤਮ ਮੰਡਲ ਨਾਮ ਪ੍ਰਕਾਸ਼ ਪ੍ਰੇਮ ਸਵੈਪਨਾ ਬੇਗਮਪੁਰਾ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸਾਡੇ ਖਿਆਲਾਂ ਵਿੱਚ ਸ਼ਕਤੀ ਹੈ, ਕਮਾਏ ਹੋਏ ਖਿਆਲ ਅਤਿਅੰਤ ਸ਼ਕਤੀਮਾਨ ਹੋ ਜਾਂਦੇ ਹਨ। ਇਸ ਤਰ੍ਹਾਂ ਨਾਮ ਅਭਿਆਸ, ਕਮਾਈ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਦੇ ਖਿਆਲਾਂ ਦੇ ਪਿੱਛੇ ਬੇਅੰਤ ਇਲਾਹੀ ਸ਼ਕਤੀ ਹੁੰਦੀ ਹੈ। ਉਹਨਾਂ ਦੀ ਨਿਹਾਲ ਕਰਨ ਵਾਲੀ ਤੱਕਣੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ, ਅੰਮ੍ਰਿਤ ਨਦਰ ਨਿਹਾਲਿਓਨ ਹੋਏ ਨਿਹਾਲ, ਨਾ ਹੋਰ ਸੋ ਮੰਗੀ, ਦਿਬ ਦੇ ਦਿਬ ਦਿਸ਼ਟ ਹੋਏ ਪੂਰਨ ਬ੍ਰਹਮ ਜੋਤ ਅੰਗ ਅੰਗੀ। ਉਹਨਾਂ ਦੀ ਆਤਮਿਕ ਸ਼ਕਤੀ ਵਾਲੀ ਤੱਕਣੀ ਬੋਲ, ਛੋ, ਖਿਆਲ, ਨਿਸ਼ਚੈ, ਜੀਵਨ ਕਿਰਨਾ ਰਾਹੀਂ ਉੱਤਮ ਜਗਿਆਸੂਆਂ ਦੇ ਰੂਹ ਨੂੰ ਪ੍ਰੇਰਨਾ, ਅਗਵਾਈ, ਸਹਾਇਤਾ ਮਿਲਦੀ ਰਹਿੰਦੀ ਹੈ। ਸਹਿ ਸਵਾਏ ਉਹਨਾਂ ਦਾ ਜੀਵਨ ਬਦਲ ਜਾਂਦਾ ਹੈ। ਅਤੇ ਉਹ ਆਤਮਿਕ ਸੇਧ ਵੱਲ ਖਿੱਚੀਂਦਾ ਜਾਂਦਾ ਹੈ, ਆਤਮਿਕ ਮੰਡਲ ਦੇ ਦਰਜੇ 'ਤੇ ਉੱਤਮ ਜਗਿਆਸੂਆਂ ਅਤੇ ਗੁਰਮੁਖ ਪਿਆਰਿਆਂ ਦੇ ਮੇਲ ਸੰਗਤ ਦੁਆਰਾ ਇਹਨਾਂ ਦੇ ਵਿਚਕਾਰ ਲੇਵਾ ਦੇਵੀ ਵਿਵਹਾਰ ਵਣਜ ਵਪਾਰ ਸਹਿ ਸੁਭਾਏ ਅਣਜਾਣੇ ਹੀ ਚੁੱਪ ਚੁਪੀਤੇ ਅਧਿਖ ਅਣਸੁਣੇ ਅਭੋਲ ਬਿਨ ਬੋਲੇ ਸੌਦੇਬਾਜ਼ੀ ਤੋਂ ਬਗੈਰ ਅਛੋਪ ਹੀ ਹੁੰਦੇ ਰਹਿੰਦੇ ਹਨ। ਕਿਸੇ ਵਿਦਵਾਨ ਨੇ ਇਸ ਵਿਸ਼ੇ ਨੂੰ ਅੰਗਰੇਜ਼ੀ ਵਿੱਚ ਇਉਂ ਲਿਖਿਆ, ਜਿਸਦਾ ਪੰਜਾਬੀ ਉਲਥਾ ਇਸ ਤਰ੍ਹਾਂ ਹੈ ਕਿ ਗੁਰਮੁਖ ਪਿਆਰੇ ਦਾ ਮੇਲ ਹੀ ਖਿਆਲਾਂ ਦੇ ਵਟਾਂਦਰੇ ਦਾ ਪ੍ਰਚਾਰ ਦਾ ਸੌਖਾ ਅਤੇ ਅਸਰਦਾਇਕ ਸਾਧਨ ਹੈ। ਇੱਕ ਦੂਜੇ ਦੇ ਮਨਾਂ 'ਤੇ ਖਿਆਲਾਂ ਦੇ ਪ੍ਰਭਾਵ ਪਾਉਣ ਲਈ ਇੱਕ ਪਾਸੇ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨੀ ਦੀ ਤੀਬਰਤਾ ਅਤੇ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਲੋੜੀਂਦੀ ਹੈ। ਦ੍ਰਿੜ ਵਿਸ਼ਵਾਸ ਅਤੇ ਡੂੰਘੀ ਸ਼ਰਧਾ ਭਾਵਨੀ ਵਾਲੇ ਮਨਾਂ ਦੇ ਪ੍ਰਭਾਵ ਨਾਲ ਸਧਾਰਨ ਮਨਾਂ ਉੱਤੇ ਸਹਿਜਈ ਅਸਰ ਪੈਂਦਾ ਹੈ। ਜਿੱਥੇ ਜ਼ੁਬਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਉਪਰਾ ਜਿਹਾ ਹੁੰਦਾ ਹੈ, ਉੱਥੇ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਉਪਜੀਆਂ ਤੀਖਣ ਆਤਮਿਕ ਕਿਰਨਾਂ ਉੱਤਮ ਜਗਵਾਸੀਆਂ ਦੇ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਘਟਦਾ ਹੈ, ਜੋ ਕਿ ਉਹਨਾਂ ਦੇ ਆਤਮਿਕ ਗਿਆਨ ਅਤੇ ਦ੍ਰਿੜ ਸ਼ਰਧਾ ਤੋਂ ਪ੍ਰਗਟ ਹੁੰਦੀਆਂ ਹਨ। ਇਹ ਲੇਖਣੀਆਂ ਆਤਮ ਮੰਡਲ ਦੇ ਅਨੁਭਵ ਦਾ ਪ੍ਰਕਾਸ਼ ਹੁੰਦੀਆਂ ਹਨ ਅਤੇ ਸਦਾ ਹੀ ਨਿਰੋਲ ਨਿਰਮਲ ਸੱਜਣੀਆਂ ਇਲਾਹੀ ਕਿਰਨਾਂ ਹੋਣ ਕਾਰਨ ਹੋਰਨਾਂ ਰੂਹਾਂ ਨੂੰ ਟੁੰਬਣ ਅਤੇ ਆਤਮਿਕ ਚੜਿੰਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਜੇਕਰ ਸ਼ਕਤੀਸ਼ਾਲੀ ਮਨ ਸਧਾਰਨ ਮਨਾਂ ਦੇ ਦਿਮਾਗੀ ਵਲਵਿਆਂ ਦੇ ਦਰਜੇ 'ਤੇ ਇਤਨਾ ਅਸਰ ਪਾ ਸਕਦਾ ਹੈ ਤਾਂ ਬਖਸ਼ੇ ਹੋਏ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੇ ਇਲਾਹੀ ਪ੍ਰਕਾਸ਼ ਦੀਆਂ ਕਿਰਨਾਂ ਉੱਤਮ ਜਗਵਾਸੀਆਂ ਦੀ ਰੂਹਾਂ ਨੂੰ ਟੁੰਬ ਕੇ ਜਗਾ ਕੇ ਆਤਮਿਕ ਛੋਹ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਵਿੱਚ ਪਹੁੰਚਾਉਣ ਦੀ ਵੀ ਸ਼ਕਤੀ ਰੱਖਦੀਆਂ ਹਨ। ਜੇਕਰ ਲੇਜ਼ਰ ਰੇਜ਼ ਜਾਂ ਰੇਡੀਓ ਧਰਮੀ ਕਿਰਨਾਂ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਸਕਦੀਆਂ ਹਨ ਤਾਂ ਬਖਸ਼ੇ ਹੋਏ ਮਹਾਂਪੁਰਖਾਂ ਵਿੱਚੋਂ ਨਿਕਲੀਆਂ ਤੀਖਣ ਆਤਮਿਕ ਕਿਰਨਾਂ ਵੀ ਮਾਇਆ ਦੇ ਮੋਟੇ ਦੇ ਸਬਲ ਮਾਨਸਿਕ ਛੋੜ ਜਾਂ ਭਰਮ ਦੇ ਕਾਲੇ ਬੋਲੇ ਬਦਲ ਕੇ ਚੀਰ ਕੇ ਜੀਵ ਦੀ ਆਤਮਾ ਨੂੰ ਜਾ ਛੋਂਦੀਆਂ ਹਨ ਅਤੇ ਆਤਮਿਕ ਮੰਡਲ ਦੀ ਪ੍ਰਕਾਸ਼ਮਈ ਹਜ਼ੂਰੀ ਵਿੱਚ ਪਹੁੰਚਾ ਸਕਦੀਆਂ ਹਨ। ਇਸ ਤਰ੍ਹਾਂ ਆਤਮਿਕ ਜੀਵਨ ਤੋਂ ਉਪਜੀਆਂ ਕਿਰਨਾਂ ਉੱਤਮ ਜਗਿਆਸੂਆਂ ਦੀ ਰੂਹ ਨੂੰ ਚੁੱਪ ਚੁੱਪੀਤੇ ਹੀ ਬਦਲ ਦਿੰਦੀਆਂ ਹਨ ਅਤੇ ਉਹਨਾਂ ਦਾ ਨਵਾਂ ਜੀਵਨ ਬਣ ਜਾਂਦਾ ਹੈ। ਆਤਮਿਕ ਮੰਡਲ ਵਿੱਚ ਦਾਖਲ ਹੋਣ ਲਈ ਇਹ ਉੱਚੀ ਸੁੱਚੀ ਅਤੇ ਸੌਖੀ ਜੁਗਤ ਹੈ, ਪਰ ਉੱਚੇ ਸੁੱਚੇ ਆਤਮਿਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਵਿਰਲੇ ਹਨ ਅਤੇ ਉਹਨਾਂ ਦੀ ਪਹਿਚਾਣ ਅਤੇ ਮੇਲ ਜਾਂ ਸੰਗਤ ਭਾਗਾਂ ਵਾਲੀ ਰੂਹਾਂ ਨੂੰ ਪ੍ਰਾਪਤ ਹੁੰਦੀ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜੇ ਵੱਡ ਭਾਗ ਹੋਵੇ ਵੱਡ ਮੇਰੇ ਜਨ ਮਿਲਦਿਆਂ ਢਿੱਲ ਨਾ ਲਾਈਏ, ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤਸੰਗੀਆਂ। ਅਸਲ ਵਿੱਚ ਆਤਮਿਕ ਮੰਡਲ ਅੰਦਰ ਇਹ ਇਲਾਹੀ ਵਣਜ ਲੇਵਾ ਦੇਵੀ ਸਤਿਗੁਰੂ ਆਪ ਹੀ ਆਪਣੀ ਮੌਜ ਵਿੱਚ ਦੋਹੀਂ ਪਾਸੀ ਆਪੇ ਹੀ ਕਰਦਾ ਕਰਾਉਂਦਾ ਹੈ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਇਸ ਇਲਾਹੀ ਮੰਡਲ ਦੇ ਵਪਾਰ ਵਿੱਚ ਟੋਟਾ ਮੂਲ ਨਾ ਹੋਵੇ ਅਤੇ ਸਦਾ ਲਾਭ ਹੀ ਹੁੰਦਾ ਹੈ, ਕਿਉਂਕਿ ਸੱਚ ਦੀ ਇੱਕਤ ਹੱਟ ਹੈ। ਸੱਚ ਦੇ ਇੱਕ ਭਾਂਤੀ ਵਪਾਰੀ ਆਉਂਦੇ ਹਨ, ਹਰ ਨਾਮ ਦਾ ਲਾਹਾ ਲੈ ਜਾਂਦੇ ਹਨ। ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਸੰਤਨ ਸਿਓ ਹਮ ਲਾਹਾ ਖਾਟਿਆ, ਹਰ ਭਗਤ ਪਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ। ਵਣਜ ਕਰੋ ਬਣ ਜਾ ਰਿਹੋ, ਵੱਖਰ ਲਿਓ ਸੰਭਾਲ, ਤੈਸੀ ਬਸ ਵਿਸਾਈਏ ਜੈਸੀ ਨਿਭੇ ਨਾਲ। ਇਹ ਆਤਮਿਕ ਮੰਡਲ ਦੇ ਇਸ ਇਲਾਹੀ ਵਪਾਰ ਵਿੱਚ ਅਨੂਪ ਵਸਤੂ, ਪ੍ਰੇਮ ਭਾਵਨਾ, ਪ੍ਰੇਮ ਸੁਪਨਾ, ਪ੍ਰੀਤ ਖਿੱਚ, ਪ੍ਰੇਮ ਪਿਆਲਾ, ਹਰ ਰਸ, ਹਰ ਰੰਗ, ਭਗਤ ਭੰਡਾਰ, ਸਿਵ ਸਲਾਹ, ਸ਼ਬਦ, ਨਾਮ ਧਨ ਆਦਿ ਅਨੇਕ ਅਸਚਰਜ ਇਲਾਹੀ ਵੱਖਰ ਸਾਰ ਵਸਤੂਆਂ ਦਾ ਵਣਜ ਵਪਾਰ ਲੇਵਾ ਦੇਵੀ ਹੁੰਦੀ ਹੈ। ਇਹ ਆਤਮਿਕ ਮੰਡਲ ਦੀਆਂ ਅਨੂਪ ਅਤੇ ਅਸਚਰਜ ਵਸਤੂਆਂ ਦਾ ਵਣਜ ਵਪਾਰ ਸਿਰਫ ਇਲਾਹੀ ਵਣਜਾਰਿਆਂ ਗੁਰਮੁਖ ਪਿਆਰਿਆਂ ਦੇ ਵਿਚਕਾਰ ਹੀ ਹੋ ਸਕਦਾ ਹੈ। ਅੰਮ੍ਰਿਤ ਛਕਾਉੜਾ ਇਸੇ ਗੁੱਝੀ ਇਲਾਹੀ ਰਾਸ ਦੇ ਵਪਾਰ ਵਣਜ ਖਮੀਰ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ। ਇੱਥੇ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਉਕਤੀਆਂ ਜੁਗਤੀਆਂ ਸਿਆਣਪਾਂ ਦੇ ਖੰਭ ਆਤਮਿਕ ਮੰਡਲ ਦੀ ਇਲਾਹੀ ਲਿਸ਼ਕ ਕਿਰਨ ਨਾਲ ਸੜ ਜਾਂਦੇ ਹਨ। ਇਸੇ ਕਰਕੇ ਗੁਰਬਾਣੀ ਵਿੱਚ ਹੁਕਮ ਹੈ, ਵਣ ਜਾ ਰਿਹਾ ਸੋ ਵਣਜ ਕਰ, ਲੈ ਲਾਹਾ ਮਨ ਹੱਸ। ਜਿਸ ਸੰਗਤ ਵਿੱਚ ਇਹੋ ਜਿਹੀ ਸਾਰ ਵਸਤੂ, ਅਨੂਪ ਵਸਤੂ, ਸੱਚ ਵਸਤੂ, ਭਗਤ ਭੰਡਾਰ, ਪ੍ਰੇਮ ਰਸ, ਤਤ ਸ਼ਬਦ, ਸੱਚ ਨਾਮ, ਸਿਵ ਸਲਾਹ ਦਾ ਵਪਾਰ ਵਣਜ ਹੋਵੇ, ਉਸੇ ਨੂੰ ਹੀ ਸਾਧ ਸੰਗਤ ਜਾਂ ਸਤਸੰਗਤ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿੱਚ ਐਸੀ ਸੰਗਤ ਦੀ ਵਡਿਆਈ ਅਤੇ ਪ੍ਰੇਰਣਾ ਕੀਤੀ ਗਈ ਹੈ, ਸਤਸੰਗਤ ਕੈਸੀ ਜਾਰੀਏ ਜਿੱਥੇ ਏਕੋ ਨਾਮ ਵਿਖਾਣੀਏ। ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ, ਊਹਾਂ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾ, ਮਿਲ ਸਤਸੰਗਤ ਪਰਮ ਪਦ ਪਾਇਆ, ਕੱਢ ਮਾਖਣ ਕੇ ਗਟਕਾਰੇ। ਸਤਸੰਗਤ ਪ੍ਰੀਤ ਸਾਧ ਅਤਗੂੜੀ, ਜੋ ਰੰਗ ਮਜੀਠ ਬਹੁ ਲਾਗਾ, ਮਿਲ ਸੰਗਤ ਸ਼ਰਧਾ ਉਪਜੇ, ਗੁਰਸ਼ਬਦੀ ਹਰਸ ਚਾਕ, ਸਾਧ ਸੰਗਤ ਵਿਰਲਾ ਕੋ ਪਾਏ, ਨਾਨਕ ਤਾਂ ਕੇ ਬਲ ਬਲ ਜਾਏ। ਸਤਸੰਗਤ ਮੈਂ ਨਾਮ ਨਿਰਮੋਲਕ, ਵੱਡੇ ਭਾਗ ਪਾਇਆ ਜਾਈ, ਮਨ ਅਸਮਝ ਸਾਧ ਸੰਗ ਪਤਿਆਨਾ, ਡੋਲਨ ਤੇ ਚੁੱਕਾ ਠਹਿਰਾਇਆ। ਸਦਾ ਸਦਾ ਸੰਤੈ ਸੰਗ ਰਾਖੋ, ਇਹ ਨਾਮਦਾਨ ਦੇ ਵਾਇਣਾ। ਸਾਧ ਸੰਗਤ ਕੇ ਆਸਰੇ ਪ੍ਰਭ ਸਿਉ ਰੰਗ ਲਾਏ, ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਝੀ ਤਿਸ਼ਨਾ ਮਹਾਂ ਸਿਤ ਲਾਇਆ। ਸਤਸੰਗਤ ਮੈਂ ਹਰ ਹਰ ਵਸਿਆ, ਮਿਲ ਸੰਗਤ ਹਰ ਗੁਣ ਜਾਨ, ਆਵੋ ਸੰਤ ਮਿਲੋ ਮੇਰੇ ਪਾਈ, ਮਿਲ ਹਰ ਹਰ ਨਾਮ ਵਖਾਨ। ਸਾਧ ਸੰਗਤ ਮਿਲ ਹਰ ਰਸ ਪਾਇਆ, ਪਾਰ ਬ੍ਰਹਮ ਰਿਧ ਮਾਏ ਸਮਾਇਆ। ਸਾਧ ਸੰਗਤ ਨੀਚੋ ਹੈ ਤਰਨਾ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਸੋ ਇਹਨਾਂ ਸਾਰਿਆਂ ਲੇਖਾਂ ਦਾ ਨਿਚੋੜ ਇਹ ਹੈ ਕਿ ਪ੍ਰੇਮ ਪੁਰਖ, ਅਕਾਲ ਪੁਰਖ ਨੇ ਜੀਵ ਨੂੰ ਹਰ ਅਵਸਥਾ ਵਿੱਚ ਆਪਣੇ ਇਲਾਹੀ ਪਿਆਰ ਦੀ ਡੋਰੀ ਅਥਵਾ ਨਾਮ ਵਿੱਚ ਪਰੋਤਾ ਹੋਇਆ ਹੈ ਅਤੇ ਆਪਣੇ ਹੁਕਮ ਦੀ ਡੋਰੀ ਨੂੰ ਆਪਣੀ ਪ੍ਰੇਮ ਖਿਚਲਾ ਤਣੀ ਰੱਖਦਾ ਹੈ ਅਤੇ ਆਪ ਹੀ ਮਿਹਰ, ਬਖਸ਼ਿਸ਼, ਗੁਰਪ੍ਰਸਾਦ ਦੇ ਤੁਣਕੇ ਮਾਰਦਾ ਰਹਿੰਦਾ ਹੈ। ਤੋਰੀ ਨਾ ਟੂਟੈ, ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚਕਦੀ। ਇਸ ਤਰ੍ਹਾਂ ਸਾਰੇ ਧਰਮਾਂ ਦਾ ਪ੍ਰਚਾਰ ਅਤੇ ਉਹਨਾਂ ਦੇ ਸਾਧਨ ਇਸੇ ਇਲਾਹੀ ਪ੍ਰੇਮ ਡੋਰੀ ਦੀ ਖਿੱਚ ਦੇ ਹੀ ਪ੍ਰਤੀਕ ਹਨ, ਪ੍ਰਕਾਸ਼ ਹਨ, ਪ੍ਰਗਟਾਵੇ ਹਨ, ਪੂਰਨਤਾ ਹੈ। ਇਸ ਤਰ੍ਹਾਂ ਸਾਰੇ ਧਰਮਾਂ ਦੇ ਪ੍ਰਚਾਰ ਅਤੇ ਉਹਨਾਂ ਦੇ ਸਾਧਨ ਇਸੇ ਇਲਾਹੀ ਪ੍ਰੇਮ ਡੋਰੀ ਦੀ ਖਿੱਚ ਦੇ ਹੀ ਪ੍ਰਤੀਕ ਹਨ, ਪ੍ਰਕਾਸ਼ ਹਨ, ਪ੍ਰਗਟਾਵੇ ਹਨ, ਪੂਰਨਤਾ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ ਮਹਾਂਪੁਰਖਾਂ ਨੇ ਜੋ 132 ਲੇਖੜੀਆਂ ਗੁਰਬਾਣੀ ਦੇ ਆਧਾਰ 'ਤੇ ਅਲੱਗ ਅਲੱਗ ਵਿਸ਼ਿਆਂ ਉੱਪਰ ਲਿਖੀਆਂ ਹਨ, ਹੁਣੇ ਆਪ ਜੀ ਨੇ ਸ਼੍ਰਵਣ ਕੀਤਾ ਹੈ ਕਿ ਇਹਨਾਂ ਵਿੱਚ ਜੋ ਇਲਾਹੀ ਕਿਰਨਾਂ ਹਨ ਇਹ ਜਗਿਆਸੂ ਨੂੰ ਟੁੰਬਦੀਆਂ ਹਨ। ਸੋ ਇਹਨਾਂ ਵਿਚਾਰਾਂ ਨੂੰ ਜ਼ਰੂਰ ਸੁਣਿਆ ਕਰੀਏ, ਪੜ੍ਹਿਆ ਕਰੀਏ। ਜਿਨ੍ਹਾਂ ਪਾਸੇ ਲਿਖਤਾਂ ਨਹੀਂ ਹਨ ਉਹ ਜ਼ਰੂਰ ਇਹਨਾਂ ਨੂੰ ਜ਼ਰੂਰ ਪੜ੍ਹੀਏ, ਸੁਣੀਏ, ਇਹਨਾਂ ਤੋਂ ਲਾਭ ਉਠਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।